रख लीवहु दीन दयाल प्रमत बहु हरिया भगत वशल तेरा बिरद हार पतत उदारिया तुझ बिन नाही कोय बिना मोहे सारिया कर गह लिहु दयाल सागर संसारिया जीता जियो पेंड सब तेरा तू अंतर जामी पुरख भगवान दासन दास कह जान नानक जिहा तू कराए हैं तिहा हाँ करी वखियान दासन दास कह जान नानक जिहा तू कराए हैं तिहा हाँ करी वखियान सतनाम श्री वाहेगुरु साहिब जियो तनासरी महला पंजवा औखद तेरो नाम दयाल मोहे आतुर तेरी गत नहीं जानी तू आप करह प्रतपाल औखद तेरो नाम दयाल मोहे आतुर तेरी गात नहीं जानी तू आप करह प्रतपाल रहाओ तार अनुग्रह स्वामी मेरे द्वितीया पाओ निवार बंधन काट लेहो अपने कार कबहु न आवह हार तेरी शरण पया हौं जीवा ਤੂੰ ਸਮਰੱਥ ਪੁਰਖ ਮਿਹਰਵਾਨ ਆਠ ਪਹਿਰ ਪ੍ਰਭ ਕਉ ਆਰਾਧੀ ਨਾਨਕ ਸਦ ਕੁਰਬਾਨ ਤੇਰੀ ਸਰਨ ਪਿਆ ਹਉ ਜੀਵਾਂ ਤੂੰ ਸਮਰੱਥ ਪੁਰਖ ਮਿਹਰਵਾਨ ਆਠ ਪਹਿਰ ਪ੍ਰਭ ਕਉ ਆਰਾਧੀ ਨਾਨਕ ਸਦ ਕੁਰਬਾਨ ਔਖਦ ਤੇਰੋ ਨਾਮ ਦਇਆਲ ਮੋਹਿ ਆਤੁਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰਹਿ ਪ੍ਰਤਪਾਲ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਿਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ ਜੋ ਸਤਸੰਗਤ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਪ ਸੰਗਤਾਂ ਨੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੀ ਮਹਿਮਾ ਉਚਾਰਨ ਕਰਦਿਆਂ ਹੋਇਆਂ ਬਹੁਤ ਪਵਿੱਤਰ ਬਚਨ ਉਚਾਰਨ ਕੀਤੇ ਹਨ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਗੁਰਬਾਣੀ ਦੀ ਵਿਚਾਰ ਹਰ ਕੋਈ ਨਹੀਂ ਕਰ ਸਕਦਾ। ਹਜ਼ੂਰ ਫਰਮਾਉਂਦੇ ਹਨ, ਜਿਸ ਗੁਰਸਿੱਖ ਮਾਈ ਭਾਈ ਨੇ ਗੁਰਬਾਣੀ ਦੀ ਵਿਚਾਰ ਕਰਨੀ ਹੋਵੇ ਉਸ ਨੂੰ ਪਹਿਲਾਂ ਗੁਰਬਾਣੀ ਨਾਲ ਜੁੜਨਾ ਪਵੇਗਾ, ਗੁਰਬਾਣੀ ਅਨੁਸਾਰ ਜੀਵਨ ਢਾਲਣਾ ਪਵੇਗਾ। ਜਦੋਂ ਗੁਰਮੁਖ ਬਣ ਜਾਵੇਗਾ ਫਿਰ ਉਹ ਸਹੀ ਅਰਥਾਂ ਵਿੱਚ ਗੁਰਬਾਣੀ ਦੀ ਵਿਚਾਰ ਕਰ ਸਕਦਾ ਹੈ। ਕਿਉਂ? ਗੁਰਬਾਣੀ ਕੋਈ ਕੇਵਲ ਵਿਚਾਰ ਦਾ ਵਿਸ਼ਾ ਨਹੀਂ ਹੈ, ਗੁਰਬਾਣੀ ਇੱਕ ਜੀਵਨ ਜਾਚ ਹੈ। ਇਹਨੂੰ ਪੜ੍ਹਨਾ ਅਤੇ ਸੁਣਨਾ ਹੀ ਨਹੀਂ, ਇਹਨੂੰ ਕਮਾਉਣਾ ਵੀ ਹੈ, ਇਹਨੂੰ ਜੀਵਨ ਦੇ ਵਿੱਚ ਢਾਲਣਾ ਵੀ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਹਨ, ਜੇ ਕੋਈ ਗੁਰਮੁਖ ਬਣ ਜਾਵੇ ਉਹੀ ਗੁਰਮੁਖ ਪਿਆਰਾ ਕੋਈ ਵਿਰਲਾ ਗੁਰਬਾਣੀ ਦੀ ਸਹੀ ਅਰਥਾਂ ਵਿੱਚ ਵਿਚਾਰ ਕਰ ਸਕਦਾ ਹੈ। ਕਿਉਂਕਿ ਗੁਰਬਾਣੀ ਨੂੰ ਕੇਵਲ ਵਿਚਾਰ ਦੁਆਰਾ ਹੀ ਨਹੀਂ ਪ੍ਰਚਾਰਿਆ ਜਾਂਦਾ, ਬਲਕਿ ਜੀਵਨ ਆਚਾਰ ਦੁਆਰਾ ਵੀ ਗੁਰਬਾਣੀ ਨੂੰ ਪ੍ਰਚਾਰਿਆ ਜਾਂਦਾ ਹੈ। ਆਮ ਤੌਰ 'ਤੇ ਜਿਹੜੇ ਕਥਾਵਾਚਕ ਨੇ, ਪ੍ਰਚਾਰਕ ਨੇ, ਗਿਆਨੀ ਲੋਕ ਹਨ, ਉਹ ਤਾਂ ਕੇਵਲ ਵਿਚਾਰ ਦੁਆਰਾ ਹੀ ਬਾਣੀ ਦਾ ਪ੍ਰਚਾਰ ਕਰਦੇ ਹਨ। ਪਰ ਜਿਹੜੇ ਕਮਾਈ ਵਾਲੇ ਮਹਾਂਪੁਰਖ ਹੁੰਦੇ ਨੇ ਉਹ ਆਪਣੇ ਜੀਵਨ ਆਚਾਰ ਰਾਹੀਂ ਗੁਰਬਾਣੀ ਦਾ ਵਿਚਾਰ ਕਰਦੇ ਹਨ, ਪਰ ਜੀਵਨ ਦੇ ਆਚਾਰ ਅਤੇ ਵਿਚਾਰ ਦੁਆਰਾ ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ ਵਿਰਲੇ ਹੀ ਗੁਰਮੁਖ ਪਿਆਰੇ ਮਿਲਦੇ ਨੇ। ਮਹਾਂਪੁਰਖ ਬਚਨ ਆਖਦੇ ਸਨ, ਇਲਮ ਬਾ ਅਮਲ। ਇਲਮ ਦੇ ਨਾਲ ਅਮਲ ਹੋਣਾ ਵੀ ਅਤਿ ਜ਼ਰੂਰੀ ਹੈ। ਦੇਖਣ ਵਿੱਚ ਇਹੀ ਆਉਂਦਾ ਹੈ, ਅਸੀਂ ਜੋ ਆਖਦੇ ਹਾਂ ਉਸਨੂੰ ਆਪ ਨਹੀਂ ਕਮਾਉਂਦੇ। ਅਵਰ ਉਪਦੇਸ਼ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਇਸੇ ਲਈ ਦੂਸਰਿਆਂ 'ਤੇ ਵੀ ਸਾਡਾ ਕੋਈ ਪ੍ਰਭਾਵ ਨਹੀਂ ਪੈਂਦਾ। ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਬਾਣੀ ਦੀ ਵਿਚਾਰ ਕੋਈ ਵਿਰਲਾ ਹੀ ਕਰ ਸਕਦਾ ਹੈ, ਭਾਵ ਆਪਣੇ ਆਚਾਰ ਅਤੇ ਵਿਚਾਰ ਰਾਹੀਂ ਗੁਰਬਾਣੀ ਦੀ ਵਿਚਾਰ ਕਰਨੀ ਬਹੁਤ ਔਖੀ ਹੈ। ਹਾਂ, ਜੇ ਕੋਈ ਗੁਰਮੁਖ ਬਣ ਜਾਵੇ, ਜਿਸ ਉੱਤੇ ਗੁਰੂ ਦੀ ਮਿਹਰ ਹੋ ਜਾਵੇ, ਜਿਹੜਾ ਗੁਰਬਾਣੀ ਨੂੰ ਆਪਣੇ ਅੰਦਰ ਵਸਾ ਲਵੇ, ਜਿਹੜਾ ਗੁਰਬਾਣੀ ਅਨੁਸਾਰ ਆਪਣਾ ਜੀਵਨ ਢਾਲ ਲਵੇ, ਉਹੀ ਗੁਰਮੁਖ ਹੋ ਸਕਦਾ ਹੈ। ਨਾਲ ਦੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਹਨ, ਇਹ ਬਾਣੀ ਮਹਾਂਪੁਰਖ ਕੀ। ਇਹ ਬਾਣੀ ਕਿਸੇ ਮਨੁੱਖ ਦੀ ਰਚਨਾ ਨਹੀਂ ਹੈ, ਇਹ ਬਾਣੀ ਮਹਾਂਪੁਰਖ ਇੱਥੇ ਅਕਾਲ ਪੁਰਖ ਵਾਹਿਗੁਰੂ ਦਾ ਵਾਚਕ ਹੈ। ਕਿਉਂ? ਕਲਗੀਧਰ ਪਾਤਸ਼ਾਹ ਨੇ ਉਸ ਅਕਾਲ ਪੁਰਖ ਦੇ ਲਈ ਪਰਮ ਪੁਰਖ ਸ਼ਬਦ ਵਰਤਿਆ ਹੈ। ਪ੍ਰਾਨੀ ਪਰਮ ਪੁਰਖ ਪੱਗ ਲਾਗੋ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਮਹਾਂਪੁਰਖ ਅਕਾਲ ਪੁਰਖ ਦੇ ਲਈ ਸ਼ਬਦ ਵਰਤਿਆ। ਇਹ ਬਾਣੀ ਮਹਾਂਪੁਰਖ ਕੀ। ਇਹ ਬਾਣੀ ਮਹਾਂਪੁਰਖ ਉਸ ਪਰਮ ਪੁਰਖ ਅਕਾਲ ਪੁਰਖ ਦੀ ਹੈ। ਜਿਹੜਾ ਵੀ ਗੁਰਸਿੱਖ ਮਾਈ ਪਾਈ ਇਸ ਬਾਣੀ ਨਾਲ ਜੁੜੇਗਾ, ਨਿਜ ਘਰ ਵਾਸਾ ਹੋਏ, ਉਹਦਾ ਆਪਣੇ ਅਸਲੀ ਘਰ ਦੇ ਵਿੱਚ ਨਿਵਾਸ ਹੋ ਜਾਵੇਗਾ। ਕਲਗੀਧਰ ਪਾਤਸ਼ਾਹ ਦੇ ਪਾਸ ਇੱਕ ਵਾਰ ਨਾਰਦ ਮੁਨੀ ਆਇਆ। ਉਸਨੇ ਹਮਾਊਂ ਪੰਛੀ ਦੇ ਖੰਭ ਭੇਟਾ ਕੀਤੇ। ਸਿੰਘਾਂ ਦੇ ਪੁੱਛਣ ਤੋਂ, ਇਹਨਾਂ ਖੰਭਾਂ ਦੀ ਤਾਰੀਫ, ਇਹਨਾਂ ਖੰਭਾਂ ਦੀ ਅਜ਼ਮਤ, ਇਹਨਾਂ ਖੰਭਾਂ ਦੀ ਕੀ ਕੋਈ ਸ਼ਕਤੀ ਹੈ? ਤਾਂ ਹਜ਼ੂਰ ਨੇ ਬਚਨ ਕੀਤਾ ਸੀ ਕਿ ਇਹਨਾਂ ਖੰਭਾਂ ਦੇ ਵਿੱਚ ਸ਼ਕਤੀ ਹੈ, ਜਿਸ ਤੀਰ ਨੂੰ ਲੱਗ ਜਾਂਦੇ ਹਨ, ਇਹ ਉਸ ਤੀਰ ਨੂੰ ਆਪਣੇ ਹੀ ਦੇਸ਼ ਵਿੱਚ ਲੈ ਜਾਂਦੇ ਹਨ, ਜਿੱਥੇ ਕਿ ਹਮਾਊਂ ਪੰਛੀ ਦਾ ਨਿਵਾਸ ਹੈ। ਗੁਰਬਾਣੀ ਵਿੱਚ ਬਚਨ ਆਏ ਨੇ, ਖੰਭ ਵਿਕਾਂਦੜੇ ਜੇ ਲਾਹਾਂ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਾਹਾਂ ਸੁਸੱਜਣ ਟੋਲ। ਕੋਈ ਇਹੋ ਜਿਹੇ ਖੰਭ ਨੇ ਜਿਨ੍ਹਾਂ ਨੂੰ ਜਗਿਆਸੂ ਭਾਲਦੇ ਨੇ, ਜਿਨ੍ਹਾਂ ਖੰਭਾਂ ਦੁਆਰਾ ਅਸੀਂ ਅਰਸ਼ਾਂ ਵਿੱਚ ਉਡਾਰੀਆਂ ਲਗਾ ਸਕਦੇ ਹਾਂ, ਆਤਮਕ ਮੰਡਲਾਂ ਦੇ ਵਿੱਚ ਅਸੀਂ ਉਡਾਰੀਆਂ ਮਾਰ ਸਕਦੇ ਹਾਂ, ਉਹ ਖੰਭ ਕਿਹੜੇ ਨੇ? ਉਹ ਖੰਭ ਵੈਰਾਗ ਅਤੇ ਵਿਵੇਕ ਦੇ ਹੋ ਸਕਦੇ ਹਨ, ਉਹ ਖੰਭ ਸਤਿਗੁਰੂ ਦੀ ਬਾਣੀ ਅਤੇ ਨਾਮ ਦੇ ਹੋ ਸਕਦੇ ਨੇ। ਇਹਨਾਂ ਖੰਭਾਂ ਦੁਆਰਾ ਹੀ, ਨਾਮ ਬਾਣੀ ਦੀ ਕਮਾਈ ਦੁਆਰਾ ਹੀ ਸਾਡੀ ਰੂਹ ਆਤਮਕ ਮੰਡਲਾਂ ਦੇ ਵਿੱਚ ਪ੍ਰਵਾਸ ਕਰਦੀ ਹੈ। ਇਸੇ ਲਈ ਹਜ਼ੂਰ ਕਹਿਣ ਲੱਗੇ, ਖਾਲਸਾ ਜੀ, ਸਾਡਾ ਮਨ ਤੀਰ ਵਾਂਗ ਹੈ। ਜਦੋਂ ਇਸ ਮਨ ਦੇ ਤੀਰ ਨੂੰ ਨਾਮ ਬਾਣੀ ਦੇ ਖੰਭ ਲੱਗ ਜਾਂਦੇ ਨੇ, ਉਸ ਨਾਮ ਬਾਣੀ ਦੀ ਸ਼ਕਤੀ ਨਾਲ ਸਾਡਾ ਮਨ ਵੀ ਆਤਮਕ ਮੰਡਲਾਂ ਦੇ ਵਿੱਚ ਪਹੁੰਚ ਜਾਂਦਾ ਹੈ। ਇਹ ਇਸ ਬਾਣੀ ਦਾ ਮਹਾਤਮ ਹੈ। ਇਹ ਬਾਣੀ ਮਹਾਂਪੁਰਖ ਹੀ ਨਿਜ ਘਰ ਵਾਸਾ ਹੋਈ। ਧੰਨ ਹਨ ਉਹ ਗੁਰਸਿੱਖ ਮਾਈ ਪਾਈ ਜਿਹੜੇ ਕੇਵਲ ਬਾਣੀ ਨੂੰ ਪੜ੍ਹਦੇ ਹੀ ਨਹੀਂ, ਵਿਚਾਰਦੇ ਵੀ ਹਨ। ਜਿਹੜੇ ਬਾਣੀ ਨੂੰ ਸੁਣਦੇ ਹੀ ਨਹੀਂ ਅਤੇ ਆਪਣੇ ਮਨ ਵਿੱਚ ਧਾਰਦੇ ਵੀ ਹਨ, ਉਹ ਮਹਾਂਪੁਰਖ ਧੰਨਤਾ ਯੋਗ ਨੇ। ਸੋ ਪ੍ਰਵਾਨ ਜਸ ਹਿਰਦੈ ਵਸਾਈ, ਜਿਨ੍ਹਾਂ ਨੇ ਬਾਣੀ ਨੂੰ ਹਿਰਦੇ ਵਿੱਚ ਵਸਾ ਲਿਆ, ਅਤੇ ਫਿਰ ਉਹਨਾਂ ਦੇ ਜੀਵਨ ਦਾ ਬੇੜਾ ਪਾਰ ਹੋ ਜਾਂਦਾ। ਇੱਕ ਵਾਰ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਸਿੰਘਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਅਸੀਂ ਬਾਣੀ ਪੜ੍ਹਦੇ ਵੀ ਹਾਂ ਅਤੇ ਸੁਣਦੇ ਵੀ ਹਾਂ, ਪਰ ਕੋਈ ਗੱਲ ਨਹੀਂ ਬਣਦੀ, ਕੋਈ ਆਨੰਦ ਨਹੀਂ ਆਉਂਦਾ, ਕੋਈ ਅਵਸਥਾ ਨਹੀਂ ਬਣਦੀ। ਤਾਂ ਚੋਜੀ ਪਾਤਸ਼ਾਹ ਕਹਿਣ ਲੱਗੇ, ਖਾਲਸਾ ਜੀ ਗਰਮੀ ਦਾ ਮੌਸਮ ਹੈ, ਸ਼ਰਦਾਈ ਤਿਆਰ ਕਰੋ। ਸਿੰਘਾਂ ਨੇ ਰਗੜਾ ਲਾਇਆ, ਸ਼ਰਦਾਈ ਤਿਆਰ ਕਰ ਲਈ। ਤਿਆਰ ਹੋਣ ਤੋਂ ਬਾਅਦ ਸਤਿਗੁਰੂ ਦੇ ਪਾਸ ਬੇਨਤੀ ਕੀਤੀ, ਹਜ਼ੂਰ ਹੁਣ ਕੀ ਹੁਕਮ ਹੈ? ਚੋਜੀ ਪਾਤਸ਼ਾਹ ਕਹਿਣ ਲੱਗੇ, ਖਾਲਸਾ ਜੀ ਅੱਜ ਤੁਸਾਂ ਇਸ ਸ਼ਰਦਾਈ ਨੂੰ ਪੀਣਾ ਨਹੀਂ ਹੈ, ਕੇਵਲ ਕੁਰਲੀਆਂ ਕਰਨੀਆਂ ਹਨ। ਸਿੰਘ ਹੈਰਾਨ ਹੋਏ, ਬੜੀ ਮਿਹਨਤ ਨਾਲ ਸ਼ਰਦਾਈ ਤਿਆਰ ਕੀਤੀ ਸੀ ਪਰ ਹਜ਼ੂਰ ਦਾ ਹੁਕਮ ਅਟਲ ਸੀ। ਸਭ ਸਿੰਘਾਂ ਨੇ ਕੁਰਲੀਆਂ ਕਰ ਕਰਕੇ ਸ਼ਰਦਾਈ ਬਾਹਰ ਡੋਲ ਦਿੱਤੀ। ਚੋਜੀ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਖਾਲਸਾ ਜੀ ਕੋਈ ਆਈ ਸ਼ਾਂਤੀ, ਕੋਈ ਆਇਆ ਸਰੂਰ, ਕੋਈ ਆਇਆ ਆਨੰਦ। ਸਿੰਘਾਂ ਨੇ ਹੱਥ ਜੋੜੇ ਕਹਿਣ ਲੱਗੇ, ਕਰੀਬਨ ਆਵਾਜ਼, ਜੇ ਪੀ ਲੈਂਦੇ ਤਾਂ ਹੀ ਸ਼ਾਂਤੀ ਆ ਸਕਦੀ ਸੀ, ਤਾਂ ਹੀ ਆਨੰਦ ਆ ਸਕਦਾ ਸੀ, ਪਰ ਪੀਣ ਦਾ ਅੱਜ ਹੁਕਮ ਨਹੀਂ ਸੀ, ਅਸਾਂ ਤਾਂ ਕੁਰਲੀਆਂ ਹੀ ਕੀਤੀਆਂ ਹਨ। ਚੋਜੀ ਪਾਤਸ਼ਾਹ ਪ੍ਰਸੰਨ ਹੋ ਕੇ ਕਹਿਣ ਲੱਗੇ, ਖਾਲਸਾ ਜੀ ਆਹ ਜੋ ਸਤਿਗੁਰੂ ਦੀ ਬਾਣੀ ਹੈ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਇਹ ਬਾਣੀ ਵੀ ਇੱਕ ਅੰਮ੍ਰਿਤ ਦਾ ਸੋਮਾ ਹੈ, ਇਹ ਬਾਣੀ ਵੀ ਇੱਕ ਅੰਮ੍ਰਿਤ ਦਾ ਸਰੋਵਰ ਹੈ। ਤੁਸੀਂ ਇਸ ਬਾਣੀ ਨੂੰ ਪੜ੍ਹਦੇ ਹੋ, ਕੁਰਲੀਆਂ ਕਰਦੇ ਹੋ, ਪਰ ਜਿੰਨਾ ਚਿਰ ਇਸ ਨੂੰ ਪੀਂਦੇ ਨਹੀਂ, ਇਸ ਬਾਣੀ ਦੇ ਰਸ ਨੂੰ ਮਾਣਦੇ ਨਹੀਂ, ਤਾਂ ਉਹਨਾਂ ਚਿਰ ਤੱਕ ਆਨੰਦ ਨਹੀਂ ਆਉਂਦਾ। ਸਤਿਗੁਰੂ ਦੇ ਚਰਨਾਂ ਵਿੱਚ ਸਿੰਘਾਂ ਨੇ ਅਰਜ਼ ਕੀਤੀ, ਗਰੀਬਨ ਵਾਜ਼, ਸਤਿਗੁਰੂ ਜੀ ਆਪ ਕਿਰਪਾ ਕਰਕੇ ਹੁਣ ਇਹ ਵੀ ਦੱਸ ਦਿਓ, ਇਹ ਬਾਣੀ ਸਾਡੇ ਅੰਦਰ ਕਿਵੇਂ ਜਾ ਸਕਦੀ ਹੈ? ਤਾਂ ਹਜ਼ੂਰ ਕਹਿਣ ਲੱਗੇ, ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਹਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਗੁਰਬਾਣੀ ਦੇ ਭਾਵ ਨੂੰ, ਭਾਉ ਦਾ ਅਰਥ ਹੈ ਭਾਵ, ਗੁਰਬਾਣੀ ਦੇ ਭਾਵ ਨੂੰ ਹਿਰਦੇ ਵਿੱਚ ਵਸਾਇਆ ਕਰੋ। ਜਦੋਂ ਪੜ੍ਹਦਿਆਂ ਸੁਣਦਿਆਂ ਗੁਰਬਾਣੀ ਦਾ ਭਾਵ ਸਾਡੇ ਹਿਰਦੇ ਵਿੱਚ ਵਸੇਗਾ ਤਾਂ ਹਜ਼ੂਰ ਕਹਿੰਦੇ ਨੇ, ਅਤੇ ਫਿਰ ਇਹ ਗੁਰਬਾਣੀ ਦਾ ਤੁਹਾਨੂੰ ਆਨੰਦ ਆਵੇਗਾ, ਗੁਰਬਾਣੀ ਦਾ ਰਸ ਆਵੇਗਾ। ਪਰ ਜਦੋਂ ਅਸੀਂ ਕੁਰਲੀਆਂ ਕਰਦੇ ਹਾਂ ਤਾਂ ਉਹਨਾਂ ਚਿਰ ਤੱਕ ਗੱਲ ਨਹੀਂ ਬਣਦੀ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਰਾਗ ਧਨਾਸਰੀ ਦੇ ਅੰਦਰ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ। ਅਸੀਂ ਜਦੋਂ ਹਜ਼ੂਰ ਦੀ ਬਾਣੀ ਪੜ੍ਹਦੇ ਹਾਂ, ਸਤਿਗੁਰੂ ਦੇ ਬਚਨ ਹਨ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਅਸੀਂ ਕਿਸੇ ਵੀ ਮਨੁੱਖ ਦੇ ਕੋਲ ਜਾ ਕੇ ਪੁੱਛ ਲਈਏ, ਕੋਈ ਵੀ ਐਸਾ ਮਨੁੱਖ ਸਾਨੂੰ ਨਹੀਂ ਮਿਲੇਗਾ ਜਿਹੜਾ ਪੂਰਨ ਆਰੋਗ ਹੋਵੇ, ਜਿਸ ਨੂੰ ਕੋਈ ਵੀ ਬਿਮਾਰੀ ਨਾ ਹੋਵੇ। ਪਹਿਲੀ ਗੱਲ, ਸਰੀਰਕ ਤੌਰ 'ਤੇ ਵੀ ਆਰੋਗ ਆਦਮੀ ਲੱਭਣਾ ਔਖਾ ਹੈ, ਫਿਰ ਕੁਛ ਮਾਨਸਿਕ ਬਿਮਾਰੀਆਂ ਹੁੰਦੀਆਂ ਨੇ, ਉਹਨਾਂ ਤੋਂ ਬਚਣਾ ਤਾਂ ਹੋਰ ਵੀ ਔਖਾ ਹੈ। ਪਰ ਹੁਣ ਇੱਕ ਸਵਾਲ ਹੈ, ਬਈ ਰੋਗ ਤਾਂ ਬਥੇਰੇ ਨੇ, ਬਿਮਾਰੀਆਂ ਦਾ ਕੋਈ ਅੰਤ ਨਹੀਂ, ਪਰ ਇਹਨਾਂ ਦਾ ਇਲਾਜ ਕੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇਹ ਗੱਲ ਸਪਸ਼ਟ ਕੀਤੀ ਹੈ, ਵੀ ਸਾਰੇ ਰੋਗਾਂ ਦੀ ਦਾਰੂ ਇੱਕ ਵਾਹਿਗੁਰੂ ਦਾ ਨਾਮ ਹੈ, ਸਰਬ ਰੋਗ ਕਾ ਔਖਦ ਨਾਮ। ਕਈ ਲੋਕ ਇਹ ਗੱਲ ਸੁਣ ਕੇ ਹੈਰਾਨ ਵੀ ਹੁੰਦੇ ਨੇ, ਵੀ ਹੁਣ ਕਿਸੇ ਨੂੰ ਕੋਈ ਬਿਮਾਰੀ ਲੱਗੀ ਹੋਈ ਹੈ, ਕੋਈ ਸਰੀਰਕ ਰੋਗ ਹੈ, ਕੋਈ ਦਿਲ ਦਾ ਰੋਗ ਹੈ, ਕੋਈ ਦਿਮਾਗ ਦਾ ਰੋਗ ਹੈ, ਕੋਈ ਮਾਨਸਿਕ ਰੋਗ ਹੈ, ਉਹ ਭਲਾ ਨਾਮ ਦੇ ਨਾਲ ਕਿਵੇਂ ਦੂਰ ਹੋ ਸਕਦਾ ਹੈ? ਜਿਹੜੇ ਸਿਆਣੇ ਮਨੋਵਿਗਿਆਨੀ ਹਨ, ਉਹ ਇਸ ਗੱਲ ਦੇ ਬਾਰੇ ਲਿਖਦੇ ਨੇ, ਕੋਈ ਵੀ ਬਿਮਾਰੀ ਦੇ ਸੰਸਕਾਰ ਪਹਿਲਾਂ ਸਾਡੇ ਮਨ ਵਿੱਚ ਪੈਦਾ ਹੁੰਦੇ ਨੇ, ਮਨ ਤੋਂ ਬਾਅਦ ਉਹਨਾਂ ਦਾ ਅਸਰ ਸਾਡੇ ਦਿਲ ਦਿਮਾਗ 'ਤੇ ਹੁੰਦਾ, ਉਸ ਤੋਂ ਬਾਅਦ ਸਾਡੇ ਸਰੀਰ 'ਤੇ ਉਹ ਬਿਮਾਰੀ ਅਸਰ ਕਰਦੀ ਹੈ। ਇਹ ਜਿਹੜਾ ਨਾਮ ਹੈ ਇਹ ਮਨ ਨੂੰ ਅਰੋਗ ਕਰਦਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਇ ਅਰੋਗ। ਇਹ ਮਨ ਨਾਮ ਸਾਡੇ ਮਨ ਦੇ ਰੋਗ ਨੂੰ ਦੂਰ ਕਰਦਾ। ਮਨ ਦਾ ਸਭ ਤੋਂ ਵੱਡਾ ਰੋਗ ਕਿਹੜਾ ਹੈ? ਉਹ ਹੈ ਹਉਮੈ ਦਾ। ਹਉਮੈ ਦੀਰਗ ਰੋਗ ਹੈ, ਦਾਰੂ ਪੀ ਇਸ ਮਾਹੀ। ਇਸ ਹਉਮੈ ਦੇ ਰੋਗ ਤੋਂ ਸ਼ਾਇਦ ਮਨੁੱਖ ਤਾਂ ਕੀ, ਸ਼ਾਇਦ ਕੋਈ ਰਿਸ਼ੀ ਮੁਨੀ ਅਵਤਾਰ ਵੀ ਨਾ ਬਚਿਆ ਹੋਵੇ। ਕਿਉਂ? ਕਲਗੀਧਰ ਪਾਤਸ਼ਾਹ ਨੇ ਬਹੁਤ ਸੁੰਦਰ ਬਚਨ ਲਿਖੇ ਨੇ, ਜਿਹੜੇ ਵੱਡੇ ਵੱਡੇ ਅਵਤਾਰ ਨੇ ਉਹ ਵੀ ਹਉਮੈ ਦੇ ਰੋਗ ਦਾ ਸ਼ਿਕਾਰ ਹਨ। ਮਹਾਂਦੇਵ ਅਚੁੱਤ ਕਹਿਵਾਇਓ, ਬਿਸ਼ਨ ਆਪ ਹੀ ਕੋ ਠਹਿਰਾਇਓ। ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭੂ ਨਾ ਕਿਨਹੂ ਜਨ। ਹਉਮੈ ਦਾ ਰੋਗ ਨਾਮ ਦੇ ਨਾਲ ਹੀ ਦੂਰ ਹੁੰਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਈ। ਨਾਮ ਅਤੇ ਹਉਮੈ ਦਾ ਪਰਸਪਰ ਵਿਰੋਧੀ ਸੁਭਾਵ ਹੈ, ਇਹ ਦੋਵੇਂ ਇੱਕ ਥਾਂ ਰਹਿ ਨਹੀਂ ਸਕਦੇ। ਜਿੱਥੇ ਨਾਮ ਆ ਜਾਂਦਾ ਹੈ ਉੱਥੇ ਹਉਮੈ ਨਹੀਂ ਰਹਿ ਸਕਦੀ। ਭਗਤ ਕਬੀਰ ਜੀ ਇੱਕ ਉੱਚ ਕੋਟੀ ਦੇ ਮਹਾਂਪੁਰਖ ਹੋਏ, ਉਹਨਾਂ ਨੇ ਬਹੁਤ ਸੁੰਦਰ ਬਚਨ ਲਿਖੇ ਨੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਤੂੰ ਤੂੰ ਦਾ ਜਾਪ ਕਰਦਿਆਂ ਹੋਇਆਂ, ਜ਼ਮੀਨ ਤੂੰ ਹੀ ਜਮਾਂ ਤੂੰ ਹੀ, ਮਕੀਨ ਤੂੰ ਹੀ ਮਕਾਂ ਤੂੰ ਹੀ, ਜਲਸ ਤੂੰ ਹੀ ਥਲਸ ਤੂੰ ਹੀ, ਇਸ ਤਰ੍ਹਾਂ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਮੁਝ ਮੈਂ ਰਹਾ ਨਾ ਹੂੰ, ਮੇਰੇ ਵਿੱਚ ਜਿਹੜਾ ਹਉਮੈ ਦਾ ਸੰਸਕਾਰ ਸੀ ਉਹ ਖਤਮ ਹੋ ਗਏ। ਤੂੰ ਤੂੰ ਦਾ ਜਾਪ ਕਰਦਿਆਂ ਹੋਇਆਂ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਹਉਮੈ ਦੂਰ ਹੁੰਦੀ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹਿ ਸੁਣਹੋ ਜਨਹੋ, ਇਤ ਸੰਜਮ ਦੁੱਖ ਜਾਏ। ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਉਸ ਵਾਹਿਗੁਰੂ ਦੇ ਨਾਮ ਦੀ ਮਹਿਮਾ ਉਚਾਰਨ ਕਰ ਰਹੇ ਨੇ। ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਸ਼ਬਦ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਧਨਾਸਰੀ ਮਹੱਲਾ ਪੰਜਵਾ, ਔਖਦ ਤੇਰੋ ਨਾਮ ਦਇਆਲ, ਮੋਹਿ ਆਤੁਰ ਤੇਰੀ ਗਤ ਨਹੀਂ ਜਾਨੀ, ਤੂੰ ਆਪ ਕਰਹਿ ਪ੍ਰਤਪਾਲ ਰਹਾਉ। ਇਹਨਾਂ ਆਰੰਭਕ ਪੰਕਤੀਆਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ, ਕਿਉਂਕਿ ਰਹਾਉ ਵੀ ਇੱਥੇ ਹੀ ਗੁਰੂ ਮਹਾਰਾਜ ਨੇ ਲਿਖੀ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਔਖਦ ਤੇਰੋ ਨਾਮ ਦਇਆਲ, ਹੇ ਦਇਆ ਦੇ ਘਰ, ਹੇ ਦਇਆ ਦੇ ਸੋਮੇ ਅਕਾਲ ਪੁਰਖ ਵਾਹਿਗੁਰੂ ਜੀ, ਤੇਰਾ ਨਾਮ ਹੀ ਸਾਰੇ ਰੋਗਾਂ ਦਾ ਇੱਕ ਇਲਾਜ ਹੈ। ਔਖਦ ਦਾ ਅਰਥ ਹੈ ਦਵਾਈ, ਔਖਦ ਦਾ ਅਰਥ ਹੈ ਇਲਾਜ, ਔਖਦ ਦਾ ਅਰਥ ਹੈ ਦਾਰੂ। ਹਜ਼ੂਰ ਕਹਿੰਦੇ ਨੇ ਔਖਦ ਤੇਰੋ ਨਾਮ ਦਇਆਲ, ਇਹ ਕੋਈ ਅਸਾਧ ਰੋਗੀ ਸੀ, ਉਹਦਾ ਕਿਸੇ ਤਰ੍ਹਾਂ ਵੀ ਰੋਗ ਨਹੀਂ ਸੀ ਹਟਦਾ। ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ, ਪਰ ਉਹ ਇੱਕ ਨਾਮ ਦੀ ਕਮਾਈ ਕਰਨ ਵਾਲੇ ਮਹਾਂਪੁਰਖਾਂ ਦੇ ਕੋਲ ਪੁੱਜਿਆ। ਉਹਨਾਂ ਆਖਿਆ, ਗੁਰਮੁਖਾ ਹੁਣ ਹੋਰ ਤੇ ਤੇਰੇ ਰੋਗ ਦਾ ਕੋਈ ਇਲਾਜ ਨਹੀਂ ਕਰ ਸਕਦਾ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮਕੀ ਫੰਦਾ। ਹੁਣ ਸਤਿਗੁਰੂ ਹੀ ਐਸੇ ਵੈਦ ਨੇ, ਤੂੰ ਉਹਨਾਂ ਦੇ ਕੋਲੋਂ ਨਾਮ ਦਾ ਦਾਰੂ ਪ੍ਰਾਪਤ ਕਰ ਅਤੇ ਹਰ ਵੇਲੇ ਵਾਹਿਗੁਰੂ 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 ਜਪਿਆ ਕਰ, ਅਤੇ ਵਾਹਿਗੁਰੂ ਦਾ ਨਾਮ ਤੇਰੇ ਰੋਗ ਨੂੰ ਦੂਰ ਕਰ ਸਕਦਾ ਹੈ। ਅਤੇ ਉਸਨੇ ਭਰੋਸੇ ਨਾਲ, ਨਿਸ਼ਚੇ ਦੇ ਨਾਲ, ਕਿਉਂਕਿ ਭਰੋਸਾ ਵੀ ਬਹੁਤ ਵੱਡੀ ਚੀਜ਼ ਹੈ, ਜਦੋਂ ਉਸਨੇ ਵਾਹਿਗੁਰੂ ਵਾਹਿਗੁਰੂ ਨਾਮ ਜਪਣਾ ਸ਼ੁਰੂ ਕੀਤਾ, ਉਹਨੂੰ ਇੰਨਾ ਭਰੋਸਾ ਸੀ ਵੀ ਵਾਹਿਗੁਰੂ ਦਾ ਨਾਮ ਮੇਰੇ ਹਰ ਰੋਗ ਨੂੰ ਦੂਰ ਕਰ ਸਕਦਾ ਹੈ। ਦੱਸਦੇ ਨੇ ਨਾਮ ਜਪਦਿਆਂ ਜਪਦਿਆਂ ਉਹਦੀ ਸੁਰਤ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਗਈ ਅਤੇ ਬਸ ਫਿਰ ਕੀ ਸੀ, ਉਸਦਾ ਸਾਰਾ ਹੀ ਰੋਗ ਵਾਹਿਗੁਰੂ ਨੇ ਦੂਰ ਕਰ ਦਿੱਤਾ। ਹੁਣ ਜਦੋਂ ਉਸਦਾ ਰੋਗ ਦੂਰ ਹੋਇਆ, ਉਹਦੇ ਮਨ ਦੇ ਵਿੱਚ ਖਿਆਲ ਆਇਆ, ਜਿਹੜੇ ਡਾਕਟਰਾਂ ਨੇ ਮੈਨੂੰ ਜਵਾਬ ਦਿੱਤਾ ਸੀ, ਮੈਂ ਉਹਨਾਂ ਕੋਲੋਂ ਜਾ ਕੇ ਚੈੱਕਅਪ ਤਾਂ ਕਰਵਾ ਲਵਾਂ। ਜਦੋਂ ਉਸਨੇ ਚੈੱਕਅਪ ਕਰਵਾਇਆ ਤਾਂ ਡਾਕਟਰ ਹੈਰਾਨ ਰਹਿ ਗਏ। ਉਹ ਕਹਿਣ ਲੱਗੇ ਵੀ ਤੇਰਾ ਤਾਂ ਉਹ ਰੋਗ ਰਿਹਾ ਹੀ ਨਹੀਂ, ਪਰ ਤੂੰ ਹੁਣ ਸਾਨੂੰ ਇਹ ਦੱਸ, ਤੂੰ ਕਿਹੜੀ ਦਵਾਈ ਵਰਤੀ ਹੈ, ਕਿਹੜੇ ਡਾਕਟਰ ਕੋਲੋਂ ਇਲਾਜ ਕਰਵਾਇਆ, ਅਤੇ ਸਾਨੂੰ ਪਤਾ ਲੱਗ ਜਾਵੇ ਵੀ ਇਹ ਰੋਗ ਕਿਵੇਂ ਦੂਰ ਹੋਇਆ। ਉਹ ਅੱਗੋਂ ਕਹਿਣ ਲੱਗਾ, ਮੈਂ ਕਿਸੇ ਦੁਨਿਆਵੀ ਡਾਕਟਰ ਕੋਲ ਨਹੀਂ ਗਿਆ, ਨਾ ਹੀ ਕਿਸੇ ਦੀ ਮੈਂ ਦਵਾਈ ਵਰਤੀ ਹੈ, ਮੇਰੇ 'ਤੇ ਗੁਰੂ ਮਹਾਰਾਜ ਨੇ ਮਿਹਰ ਕੀਤੀ ਹੈ, ਮੇਰੇ 'ਤੇ ਅਕਾਲ ਪੁਰਖ ਵਾਹਿਗੁਰੂ ਨੇ ਮਿਹਰ ਕੀਤੀ ਹੈ, ਇੱਕ ਮਹਾਂਪੁਰਖ ਰੱਬ ਦੇ ਪਿਆਰੇ ਮਿਲ ਗਏ, ਉਹਨਾਂ ਨੇ ਮੈਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਜੋੜ ਦਿੱਤਾ, ਬਸ ਉਸ ਨਾਮ ਨੇ ਹੀ ਮੇਰਾ ਰੋਗ ਦੂਰ ਕੀਤਾ। ਡਾਕਟਰ ਇਹ ਗੱਲ ਸੁਣ ਕੇ ਕਹਿਣ ਲੱਗੇ, ਤਾਂ ਹੋ ਹੀ ਨਹੀਂ ਸਕਦਾ, ਇਹ ਗੱਲ ਨਾਮੁਮਕਿਨ ਹੈ, ਬਿਨਾਂ ਦਵਾਈ ਤੋਂ ਰੋਗ ਹਟ ਨਹੀਂ ਸਕਦਾ। ਉਹ ਅੱਗੋਂ ਕਹਿਣ ਲੱਗਾ, ਚਲੋ ਫਿਰ ਉਹਨਾਂ ਮਹਾਂਪੁਰਖਾਂ ਕੋਲ ਹੀ ਚੱਲਦੇ ਹਾਂ ਜਿਨ੍ਹਾਂ ਨੇ ਮੈਨੂੰ ਇਸ ਪਾਸੇ ਲਾਇਆ ਸੀ। ਡਾਕਟਰ ਮਹਾਂਪੁਰਖਾਂ ਕੋਲ ਚਲੇ ਗਏ ਅਤੇ ਮਹਾਂਪੁਰਖਾਂ ਨੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਸਮਝਾਇਆ ਬਈ ਤੁਹਾਡੇ ਕੋਲ ਇੱਕ ਦੁਨਿਆਵੀ ਨੁਸਖੇ ਨੇ, ਦੁਨਿਆਵੀ ਇਲਾਜ ਨੇ, ਤੁਹਾਨੂੰ ਪਤਾ ਹੈ ਵੀ ਕਿਹੜੀ ਬਿਮਾਰੀ ਦਾ ਕਿਹੜਾ ਇਲਾਜ ਹੈ, ਪਰ ਸਭ ਤੋਂ ਵੱਡੇ ਵੈਦ ਸਤਿਗੁਰੂ ਨੇ, ਅਤੇ ਜਦੋਂ ਸਤਿਗੁਰੂ ਮਿਹਰ ਕਰਦੇ ਨੇ, ਵੈਦਾ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ, ਜੋ ਜੋ ਉਹਨਾਂ ਕਰਮ ਸਕਰਮ ਹੋਏ ਪਸਰਿਆ, ਹਰ ਹਾਂ ਦੁੱਖ ਰੋਗ ਸਭ ਪਾਪ ਤਨ 'ਤੇ ਖਿਸਰਿਆ, ਅਤੇ ਇਸ ਤਰ੍ਹਾਂ ਇਹ ਰੋਗ ਦੂਰ ਹੋ ਜਾਂਦੇ ਨੇ। ਪਰ ਉਹ ਡਾਕਟਰ ਇਹ ਗੱਲ ਮੰਨਣ ਹੀ ਨਾ, ਤਾਂ ਮਹਾਂਪੁਰਖਾਂ ਨੇ ਉਸ ਵੇਲੇ ਇੱਕ ਪ੍ਰੈਕਟੀਕਲ ਤਰੀਕਾ ਵਰਤਿਆ ਅਤੇ ਉਹਨਾਂ ਨੂੰ ਕਹਿਣ ਲੱਗੇ, ਭਾਵੇਂ ਤੁਸੀਂ ਡਾਕਟਰ ਤਾਂ ਬਣ ਗਏ ਹੋ, ਪਰ ਤੁਹਾਡੇ ਵਰਗਾ ਬੇਵਕੂਫ਼ ਅਤੇ ਤੁਹਾਡੇ ਵਰਗਾ ਮੂਰਖ ਵੀ ਕੋਈ ਹੋਰ ਨਹੀਂ ਹੋ ਸਕਦਾ। ਬਸ ਇੰਨਾ ਕਹਿਣ ਦੀ ਦੇਰ ਸੀ, ਉਸੇ ਵੇਲੇ ਉਹ ਘਬਰਾ ਗਏ, ਬਲੱਡ ਪ੍ਰੈਸ਼ਰ ਹਾਈ ਹੋ ਗਿਆ ਅਤੇ ਮਹਾਂਪੁਰਖ ਕਹਿਣ ਲੱਗੇ, ਜੇ ਇੱਕ ਸ਼ਬਦ ਕਿਹਾ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੋ ਸਕਦਾ ਹੈ, ਤੁਹਾਡਾ ਸਰੀਰ ਰੋਗੀ ਹੋ ਸਕਦਾ ਹੈ, ਅਤੇ ਫਿਰ ਵਾਹਿਗੁਰੂ ਦਾ ਨਾਮ ਜਪ ਕੇ, ਬਾਣੀ ਪੜ੍ਹ ਕੇ, ਭਰੋਸੇ ਦੇ ਨਾਲ ਰੋਗ ਦੂਰ ਕਿਉਂ ਨਹੀਂ ਹੋ ਸਕਦਾ? ਜੇ ਗਾਲ ਕੱਢਿਆ, ਕੋਈ ਕੌੜਾ ਬਚਨ ਬੋਲ ਕੇ ਅਸੀਂ ਕਿਸੇ ਨੂੰ ਬਿਮਾਰ ਕਰ ਸਕਦੇ ਹਾਂ, ਮਾਨਸਿਕ ਰੋਗੀ ਬਣਾ ਸਕਦੇ ਹਾਂ, ਅਤੇ ਫਿਰ ਵਾਹਿਗੁਰੂ ਦਾ ਨਾਮ ਜਪ ਕੇ, ਸਿਮਰਨ ਕਰਕੇ, ਅਰਦਾਸ ਕਰਕੇ ਕਿਉਂ ਨਹੀਂ ਦੁੱਖ ਦੂਰ ਹੋ ਸਕਦੇ? ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਔਖਾ ਤੇਰੋ ਨਾਮ ਦਇਆਲ, ਹੇ ਦਇਆ ਦੇ ਕਰ ਵਾਹਿਗੁਰੂ ਜੀ, ਤੁਹਾਡਾ ਨਾਮ ਹੀ ਸਭ ਤੋਂ ਵੱਡਾ ਇਲਾਜ ਹੈ, ਨਾਮ ਹੀ ਸਭ ਤੋਂ ਵੱਡਾ ਦਾਰੂ ਹੈ, ਮੋਹੇ ਆਤੁਰ ਤੇਰੀ ਗਤ ਨਹੀਂ ਜਾਣੀ। ਮੈਂ ਤੇ ਆਤੁਰ ਦਾ ਅਰਥ ਦੁਖੀ ਹਾਂ, ਆਜਿਸ ਹਾਂ, ਬਿਮਾਰ ਹਾਂ, ਲਾਚਾਰ ਹਾਂ, ਤੇਰੀ ਗਤ ਨਹੀਂ ਜਾਣੀ, ਮੈਂ ਤੇਰੀ ਅਗਮ ਅਗਾਧ ਗਤੀ ਨੂੰ, ਤੇਰੇ ਨਾਮ ਦੀ ਮਹਿਮਾ ਨੂੰ ਜਾਣ ਨਹੀਂ ਸਕਿਆ। ਤੂੰ ਆਪ ਕਰਹਿ ਪ੍ਰਤਪਾਲ, ਹੈ ਵਾਹਿਗੁਰੂ ਜੀ, ਤੂੰ ਆਪ ਹੀ ਤੇ ਸਾਰੇ ਜੀਵਾਂ ਦੀ ਪਾਲਣਾ ਪੋਸ਼ਣਾ ਕਰ ਰਿਹਾ ਹੈ, ਕਿਉਂਕਿ ਸਾਰੇ ਜੀਵ ਤੇਰੇ ਹੀ ਬੱਚੇ ਨੇ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਵਾਹਿਗੁਰੂ ਦੇ ਸਨਮੁਖ ਬੇਨਤੀ ਕਰਦੇ ਹਨ, ਧਾਰ ਅਨੁਗ੍ਰਹ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ। ਐ ਮੇਰੇ ਸੁਆਮੀ ਮਾਲਕ ਪਾਤਸ਼ਾਹ ਪ੍ਰਭੂ ਜੀ, ਤੁਸੀਂ ਸਾਡੇ 'ਤੇ ਅਨੁਗ੍ਰਹ ਦਾ ਅਰਥ ਹੈ ਕਿਰਪਾ ਧਾਰਨ ਕਰੋ, ਦੁਤੀਆ ਪਾਉ ਨਾਰ ਨਿਵਾਰ, ਆ ਜੋ ਦੁਐਤ ਭਾਵ ਦਾ ਰੋਗ ਸਾਨੂੰ ਚੁੰਬੜਿਆ ਹੋਇਆ, ਦੁਬਦਾ ਬੌਰੀ ਮਨ ਬਹੁਰਾਇਆ, ਝੂਠੇ ਲਾਲਚ ਜਨਮ ਗਵਾਇਆ, ਤੁਸੀਂ ਮਿਹਰ ਕਰੋ, ਇਹ ਜਿਹੜਾ ਦੁਤੀਆ ਪਾਉ ਦੁਐਤ ਭਾਵ ਹੈ, ਵਾਹਿਗੁਰੂ ਨੂੰ ਛੱਡ ਕੇ ਕਿਸੇ ਵੀ ਹੋਰ ਵਸਤੂ ਜਾਂ ਵਿਅਕਤੀ ਨਾਲ ਅਸੀਂ ਮੋਹ ਪਿਆਰ ਕਰਦੇ ਉਹਨੂੰ ਦੂਜਾ ਭਾਉ ਆਖਦੇ ਨੇ। ਤੁਸੀਂ ਇਸ ਦੁਤੀਆ ਭਾਉ ਨੂੰ ਨਿਵਾਰ ਦਾ ਅਰਥ ਹੈ ਨਿਵਿਰਤ ਕਰ ਦਿਓ। ਬੰਧਨ ਕਾਟ ਲਿਹੋ ਆਪਣੇ ਘਰ ਕਬਹੁ ਨ ਆਵਹਿ ਹਾਰ। ਹੇ ਵਾਹਿਗੁਰੂ ਜੀ, ਸਾਡੇ ਪਰਿਵਾਰ ਦੇ ਮੋਹ ਮਾਇਆ ਦੇ ਵਿਸ਼ੇ ਵਾਸ਼ਨਾ ਦੇ ਮਾਇਆ ਮੋਹ ਦੇ ਬੰਧਨ ਕੱਟ ਕੇ ਤੁਸੀਂ ਸਾਨੂੰ ਆਪਣੇ ਦਾਸ, ਆਪਣੇ ਸੇਵਕ, ਆਪਣੇ ਗੁਰਸਿੱਖ ਅਤੇ ਆਪਣੇ ਸਪੁੱਤਰ ਬਣਾ ਲਵੋ। ਕਬਹੁ ਨ ਆਵਹਿ ਹਾਰ ਅਤੇ ਆਪ ਮਿਹਰ ਕਰੋ, ਸਾਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਹਾਰ ਨਾ ਮਿਲੇ। ਅਸੀਂ ਹਮੇਸ਼ਾ ਹੀ ਨਿਸ਼ਚੈ ਕਰ ਆਪਣੀ ਜੀਤ ਕਰੋ, ਚਾਹੇ ਬਹਿਰੂਨੀ ਦੁਸ਼ਮਣ ਹੋਣ, ਧਰਮ ਦੇ ਦੋਖੀ ਅਤੇ ਚਾਹੇ ਅੰਦਰੂਨੀ, ਸਾਨੂੰ ਕਦੇ ਵੀ ਇਹਨਾਂ ਤੋਂ ਹਾਰ ਨਾ ਮਿਲੇ। ਤੇਰੀ ਸ਼ਰਨ ਪਿਆ ਹੋਂ ਜੀਵਾਂ, ਤੂੰ ਸਮਰੱਥ ਪੁਰਖ ਮਿਹਰਵਾਨ। ਹੇ ਵਾਹਿਗੁਰੂ ਜੀ, ਤੂੰ ਸਮਰੱਥ ਸਰਵ ਸ਼ਕਤੀਮਾਨ ਪੁਰਖ ਵਿਆਪਕ ਸਰੂਪ ਅਤੇ ਮਿਹਰਵਾਨ ਮਿਹਰਾਂ ਦਾ ਸਾਈਂ ਹੈ। ਮੈਂ ਤੇਰੀ ਸ਼ਰਨ ਵਿੱਚ ਪਿਆ ਹੋਇਆ ਹੀ ਜੀ ਰਿਹਾ ਹਾਂ, ਭਾਵ ਤੇਰੀ ਸ਼ਰਨ ਦੇ ਵਿੱਚ ਰਹਿ ਕੇ ਹੀ ਸਾਨੂੰ ਅਸਲੀ ਸੁੱਖ ਦਾ ਜੀਵਨ, ਆਨੰਦਦਾਇਕ ਜੀਵਨ ਪ੍ਰਾਪਤ ਹੋ ਰਿਹਾ ਹੈ। ਆਠ ਪਹਿਰ ਪ੍ਰਭ ਕੋ ਆਰਾਧੀ, ਨਾਨਕ ਸਦ ਕੁਰਬਾਨ। ਆਪ ਕਿਰਪਾ ਕਰੋ, ਸਾਡੇ 'ਤੇ ਮਿਹਰ ਕਰੋ, ਸਾਨੂੰ ਐਸੀ ਆਸ਼ੀਰਵਾਦ ਦਿਓ। ਆਠ ਪਹਿਰ ਪ੍ਰਭ ਕੋ ਆਰਾਧੀ, ਅਸੀਂ ਅੱਠੇ ਪਹਿਰ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਆਰਾਧ ਦੇ ਰਹੀਏ। ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਨਾਨਕ ਸਤਿ ਕੁਰਬਾਨ। ਅਤੇ ਮਹਾਰਾਜ, ਹਮੇਸ਼ਾ ਲਈ ਅਸੀਂ ਆਪ ਜੀ ਤੋਂ ਕੁਰਬਾਨ ਜਾਈਏ। ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ। ਇਸ ਪਵਿੱਤਰ ਸ਼ਬਦ ਦੇ ਵਿੱਚ ਨਾਮ ਦੀ ਮਹਿਮਾ ਹਜ਼ੂਰ ਨੇ ਪ੍ਰਗਟਾਈ ਹੈ, ਅਤੇ ਜੇ ਆਪਾਂ ਵੀ ਇਸ ਨਾਮ ਦੇ ਨਾਲ ਜੁੜ ਜਾਈਏ, ਇਸ ਨਾਮ ਦੁਆਰਾ ਸਾਡੇ ਸਾਰੇ ਦੁੱਖ ਰੋਗ ਦੂਰ ਹੋ ਸਕਦੇ ਨੇ, ਕਿਉਂਕਿ ਨਾਮ ਹੀ ਸਭ ਤੋਂ ਵੱਡੀ ਦਵਾਈ ਹੈ ਅਤੇ ਨਾਮ ਹੀ ਸਭ ਤੋਂ ਵੱਡਾ ਨੁਸਖਾ ਹੈ, ਨਾਮ ਹੀ ਸਭ ਤੋਂ ਵੱਡਾ ਇੱਕ ਫਾਰਮੂਲਾ ਹੈ, ਜਿਸ ਨੂੰ ਵਰਤ ਕੇ ਅਸੀਂ ਹਉਮੈ ਦੇ ਰੋਗ ਤੋਂ, ਅਗਿਆਨ ਦੇ ਰੋਗ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।